पद पंकज बंदन पंकज बंदना दुख निकंदन
अमरदास हृदय
नित
त्या हृदय
नित त्याव
श्री गुरु रामदास गुण
गाव
श्री अर्जुन विघ्नन के नाशक विघ्नन
के नाशक
हर गोविंद शुभ सुमर्त
पर काशक
श्री अर राय जी नमो
कर जोरी
नमो
कर जोरी
श्री अर कृष्ण मनाऊं
बहोरी
तेग बहादुर साहिब जी परम कृपाला जी
परम कृपाला
श्री गुरु गोविंद सिंह
विशाला
पुन सीसा जी पुन
पुन सीसा
बंदो बार बार जग
सा
मह अमृत ज्ञान है माणक भगत
राग
श्री गुरु ग्रंथ साहेब उदद बंदों कर अनुराग एकंकारा सत गुरु ते प्रसाद सच वाहे गुरु जी की फतेह है विघ्न विनाशन
सो
डिठे मन तीरी है विखवंजन
दूरे
सो क्यों विसरै माओ मैं जो रहया
पर पूरे
सो क्यों विसरै माओ मैं जो रहया
पर पूरे सतनाम श्री वाहि गुरु साहिब जियो बेक बखीरी तजो अब
वाह वाह वाह
पहरो बसन जे चार
वाह वाह
वाह हमरे सो दर बंद जे
वाह
तिन मैं नह कर खुवार
परमादरणीय साहिबे कमाल बारगाहे इनायत के मालिक कलयुगी जीवों के उद्धारकर्ता साहिबे सहाबा जोत रूप हराप मेहमान दे मालक तन तन गुरु पिता श्री गुरुदेव गुरु ग्रंथ साहिब जी दे बरकतमई कदमां च बिराजमान गुरु प्यारी साध संगत गुरुदेव जी दी महान इनायत दा सदका साढ़े सारयां दे सिर ते बख्शिशमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है ये शाम अजीज़ुल नवाज़ पातशाह जी दे ਮੁਕੱਦਸ ਕਦਮਾਂ ਦੀ ਖਾਕ ਦੇ ਨਾਮ ਕਰਨਾ ਨਸੀਬ ਹੋਇਆ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਮਹਾਨ ਰਸਕ ਕੀਰਤਨੀਏ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ, ਜੋ ਸਿੱਖ ਜਗਤ ਦੇ ਬਹੁਤ ਹੀ ਸਨਮਾਨਯੋਗ ਕੀਰਤਨੀਏ ਨੇ, ਜਿਸ ਸੰਸਾਰ ਦੇ ਸਭ ਤੋਂ ਪਵਿੱਤਰ ਅਸਥਾਨ ਲਈ ਸਾਰਾ ਬ੍ਰਹਿਮੰਡ ਯਾਚਨਾ ਕਰਦਾ, ਸਿੱਖੀ ਦਾਨ, ਕੇਸ ਦਾਨ ਮੰਗਣ ਤੋਂ ਬਾਅਦ ਦਾਨਾ ਸਿਰ ਦਾਨ, ਨਾਮ ਦਾਨ ਦੀ ਯਾਚਨਾ ਕਰਕੇ ਅਤੇ ਫਿਰ ਗੁਰਸਿੱਖੀ ਦੀ ਤੜਪ ਰੱਖਣ ਵਾਲਾ ਹਿਰਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਦਰਸ਼ਨਾਂ ਦੀ ਮੰਗ ਕਰਦਾ। ਉਸ ਪਾਵਨ ਅਸਥਾਨ ਤੋਂ ਇਹਨਾਂ ਕੀਰਤਨੀਆਂ ਨੂੰ ਬਰਕਤ ਪ੍ਰਾਪਤ ਹੋਈ ਹੈ। ਉੱਥੇ ਹਜ਼ੂਰੀ ਰਾਗੀ ਹੋਣ ਦਾ ਬਹੁਤ ਵੱਡਾ ਮਾਣ ਪ੍ਰਾਪਤ ਹੋਇਆ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਦੇ ਜਥੇ ਨੂੰ, ਜੋ ਹੁਣੇ ਹੁਣੇ ਮਹਾਂਬਾਣੀ ਦਾ ਗਾਇਨ ਆਪ ਨੂੰ ਸਰਵਣ ਕਰਾ ਕੇ ਗਏ ਹਨ। ਫਿਰ ਉਸ ਤੋਂ ਬਾਅਦ ਗੁਰੂ ਘਰ ਦੇ ਬਹੁਤ ਹੀ ਨਿਰਮਾਣ ਸੇਵਕ, ਪ੍ਰੇਮ ਨਾਲ ਭਰਿਆ ਹੋਇਆ ਹਿਰਦਾ ਰੱਖਣ ਵਾਲੇ ਗੁਰੂ ਘਰ ਦੇ ਸਕੱਤਰ ਸੇਵਾਦਾਰ ਭਾਈ ਬਲਜਿੰਦਰ ਸਿੰਘ ਜੀ ਹੁਣਾਂ ਨੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਬਾਰਕ ਆਗਮਨ ਦਿਹਾੜੇ ਦੀਆਂ ਤੁਹਾਨੂੰ ਮੁਬਾਰਕਾਂ ਪੇਸ਼ ਕੀਤੀਆਂ ਹਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ 534ਵਾਂ ਪਾਵਨ ਆਗਮਨ ਦਿਹਾੜਾ ਹੈ। 1479 ਈਸਵੀ 'ਚ ਗੁਰੂ ਬਾਬਾ ਗੁਰੂ ਅਮਰਦਾਸ ਜੀ ਦਾ ਆਗਮਨ, ਮਾਤਾ ਸੁਲਕਸ਼ਣੀ ਜਾਂ ਲਕਸ਼ਮੀ ਜਿਨ੍ਹਾਂ ਦਾ ਨਾਮ ਸੀ, ਔਰ ਪਿਤਾ ਭਾਈ ਤੇਜ ਪਾਨ ਪੱਲੇ ਖਾਨਦਾਨ ਬਾਸਰਕਿਆਂ ਵਿਖੇ, ਛੋਟਾ ਜਿਹਾ ਪਿੰਡ ਹੈ ਬਾਸਰਕੇ, ਜਿੱਥੇ ਮਹਾਰਾਜ ਦਾ ਆਗਮਨ ਹੋਇਆ। ਅਤੇ ਜੇ ਉਮਰ ਦਾ ਹਿਸਾਬ ਦੇਖੀਏ ਤਾਂ ਗੁਰੂ ਨਾਨਕ ਦੇਵ ਮਹਾਰਾਜ ਤੋਂ ਕੇਵਲ 10 ਸਾਲ ਉਮਰ ਵਿੱਚ ਛੋਟੇ ਨੇ ਗੁਰੂ ਅਮਰਦਾਸ ਮਹਾਰਾਜ। ਇਹ ਐਸਾ ਪੀਰੀਅਡ ਰਿਹਾ ਗੁਰੂ ਨਾਨਕ ਦੇਵ ਮਹਾਰਾਜ ਦਾ। ਉਹਨਾਂ ਦਿਨਾਂ ਵਿੱਚ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਸਾਹਿਬ ਅਤੇ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਇੱਕੋ ਸਮੇਂ ਹੀ ਇਹ ਤਿੰਨ ਜਾਮੇ ਮੌਜੂਦ ਸਨ, ਪਰ ਤਿੰਨਾਂ ਦਾ ਆਪਸ ਵਿੱਚ ਮੇਲ ਨਹੀਂ ਹੋਇਆ, ਵੱਖਰੇ ਵੱਖਰੇ ਥਾਈਂ ਰਹੇ। ਭਾਈ ਲਹਿਣਾ ਸ੍ਰੀ ਖੰਡੂਰ ਸਾਹਿਬ, ਗੁਰੂ ਅਮਰਦਾਸ ਬਾਸਰਕੀ, ਔਰ ਗੁਰੂ ਨਾਨਕ ਦੇਵ ਮਹਾਰਾਜ ਸਾਰੀ ਧਰਤੀ ਦਾ ਭਰਮਣ ਕਰਦੇ ਰਹੇ। ਉਹਨਾਂ ਦੇ ਆਗਮਨ ਦਿਹਾੜੇ ਦੀ ਮੈਂ ਆਪ ਨੂੰ ਕੋਟਾਨ ਕੋਟ ਮੁਬਾਰਕਬਾਦ ਪੇਸ਼ ਕਰਨਾ ਚਾਹੁੰਦਾ। ਆਪ ਜੀਆਂ ਨੇ ਪ੍ਰਵਾਨ ਕਰਨੀ ਹੁਣੇ ਹੁਣੇ ਜੋ ਕੀਰਤਨ ਕਰਕੇ ਗਏ ਨੇ, ਉਹਨਾਂ ਦੇ ਸਾਈਡ 'ਤੇ ਜੋ ਕੀਰਤਨ ਵਿੱਚ ਸਾਥ ਦਿੰਦੇ ਨੇ ਹਾਰਮੋਨੀਅਮ 'ਤੇ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ, ਉਹਨਾਂ ਦੇ ਘਰ ਵਿੱਚ ਵੀ ਬਹੁਤ ਵੱਡੀ ਖੁਸ਼ੀ ਦਾ ਆਗਮਨ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਜੀ ਦੇ ਜਨਮ ਦਿਹਾੜੇ ਵਾਲੇ ਦਿਨ, ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਨਾਮ ਹੈ ਉਹਨਾਂ ਦਾ, ਮਹਾਰਾਜ ਨੇ ਉਹਨਾਂ ਨੂੰ ਭੁਚੰਗੀ ਦੀ ਦਾਤ ਬਖਸ਼ੀ ਹੈ, ਇਹ ਖਬਰ ਉਹਨਾਂ ਨੂੰ ਇੱਥੇ ਆਈ ਹੈ। ਉਹਨਾਂ ਨੂੰ ਵੀ ਮੈਂ ਮੁਬਾਰਕਬਾਦ ਪੇਸ਼ ਕਰਦਾ ਹਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੀਵਨ ਗਾਥਾ ਰਾਹੀਂ ਕੁਝ ਸਮਾਂ ਹੋਰ ਗੁਰੂ ਦੀਦਾਰ ਪ੍ਰਾਪਤ ਹੋਵੇ, ਇਸ ਲਈ ਜਿਤਨੇ ਭਾਗਸ਼ਾਲੀ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਟਿਕਿਆ ਹੈ। ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਦਾ ਅਗੰਮੀ ਜੀਵਨ ਸਰਵਣ ਕਰਦਿਆਂ ਇਤਨਾ ਆਪਣੇ ਸਰਵਣ ਕੀਤਾ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਅਜਿੱਤੇ ਰੰਧਾਵੇ ਦੇ ਖੂਹ 'ਤੇ ਬਾਹਰਵਾਰ ਆਪਣਾ ਆਸਣ ਲਗਾਇਆ। ਗੁਰੂ ਨਾਨਕ ਦੇਵ ਜੀ ਦੀ ਇੱਕ ਅਗੰਮੀ ਖੇਡ ਮੈਂ ਹਰ ਜਗ੍ਹਾ ਵਰਤਦੀ ਹੋਈ ਦੇਖਦਾ ਹਾਂ ਬਈ ਮਹਾਰਾਜ ਜਿੱਥੇ ਜਾਂਦੇ ਨੇ ਆਪਣਾ ਆਸਣ ਬਾਹਰ ਹੀ ਲਗਾਉਂਦੇ ਨੇ। ਇੰਫਾਲ ਵਿੱਚ ਗੁਰੂ ਨਾਨਕ ਗਏ, ਜਨਮ ਸਾਖੀ 'ਚ ਨਾਮ ਅਸੀਮ ਫਲ ਲਿਖਿਆ ਹੋਇਆ। ਉਹ ਇਲਾਕਾ ਇੰਫਾਲ ਬਣਦਾ ਭਾਵੇਂ ਹਾਲੇ ਨਿਸ਼ਾਨਦੇਹੀ ਤਾਂ ਨਹੀਂ ਹੋ ਸਕੀ ਉਸ ਇਤਿਹਾਸਕ ਅਸਥਾਨ ਦੀ, ਉੱਥੇ ਵੀ ਮਹਾਰਾਜ ਨੇ ਕੋਈ 2.5 ਮੀਲ ਆਸਣ ਆਪਣਾ ਬਾਹਰ ਲਗਾਇਆ। ਪਾਕ ਪੱਟਣ ਦੇ ਅਸਥਾਨ ਬਾਬਾ ਫਰੀਦ ਜੀ ਦੀ ਪਾਵਨ ਜਨਮ ਸਥਲੀ ਅਤੇ ਕਰਮ ਸਥਲੀ 'ਤੇ ਮਹਾਰਾਜ ਗਏ, ਉੱਥੇ ਵੀ ਆਪਣੇ ਆਸਣ ਬਾਹਰ ਲਗਾਇਆ। ਇੰਦੌਰ ਸਤਿਗੁਰੂ ਜੀ ਗਏ, ਰਜਵਾੜੇ ਰਾਜਵਾੜੇ ਤੋਂ ਬਾਹਰਵਾਰ ਕੋਈ 1 ਕਿਲੋਮੀਟਰ ਦਾ ਸਥਾਨ ਹੈ, ਇਮਲੀ ਦੇ ਦਰਖਤ ਹੇਠਾਂ ਗੁਰੂ ਨਾਨਕ ਬੈਠੇ। ਇਸ ਤਰ੍ਹਾਂ ਜਿੱਥੇ ਜਾਂਦੇ ਨੇ ਆਸਣ ਤਕਰੀਬਨ ਆਪਣਾ ਬਸਤੀ ਤੋਂ ਬਾਹਰ ਹੀ ਰੱਖਦੇ ਨੇ। ਜਿਵੇਂ ਪਾਣੀ ਦੇ ਵਿੱਚ ਕਮਲ ਵੱਖਰਾ ਹੁੰਦਾ ਹੈ ਨਾ, ਇਸ ਤਰ੍ਹਾਂ ਬਾਬਾ ਬਸਤੀਆਂ ਤੋਂ ਬਾਹਰ ਰਿਹਾ। ਪਰ ਬਸਤੀਆਂ ਵਿੱਚ ਕਿਵੇਂ ਵਸੀਦਾ ਹੈ ਇਹ ਬਾਬੇ ਨੇ ਸਾਰੇ ਜਗਤ ਨੂੰ ਸਿਖਾਇਆ। ਭਾਵੇਂ ਇਸ ਨਗਰ ਵਿੱਚ ਮਹਾਰਾਜ ਦੀ ਗੂੜ੍ਹੀ ਰਿਸ਼ਤੇਦਾਰੀ ਹੈ ਦਾਮਾਦ ਨੇ ਬਟਾਲੇ ਦੇ, ਪਰ ਸਾਹਿਬ ਜੀ ਨੇ ਆਪਣਾ ਆਸਣ ਭਾਈ ਅਜਿੱਤੇ ਰੰਧਾਵੇ ਦੇ ਖੂਹ 'ਤੇ ਲਗਾ ਲਿਆ। ਆਪਣੇ ਸਰਵਣ ਕਰਦਿਆਂ ਕਰਦਿਆਂ ਇੱਥੋਂ ਤੱਕ ਸਰਵਣ ਕੀਤਾ ਕਿ ਅਜਿੱਤਾ ਰੰਧਾਵਾ ਬਸਤਰ ਲੈ ਕੇ ਭੋਜਨ ਲੈ ਕੇ ਆਇਆ ਅਤੇ ਕੌੜੇ ਬੋਲ ਬੋਲੇ। ਭੋਜਨ ਧਰ ਕੇ ਗਿਰਾ ਅਲਾਈ, ਖਾਵ ਹੋ ਤੂੰ ਨਿਤ ਕੋ ਦੁਖਦਾਈ, ਰੋਜ਼ ਮੈਨੂੰ ਦੁੱਖ ਦੇਣ ਵਾਲਿਆ ਲੈ ਭੋਜਨ ਕਰ ਲੈ। ਬੜੇ ਕੌੜੇ ਬੋਲ ਸਨ, ਬੇਖ ਫਕੀਰੀ ਤਜੋ ਅਬ ਪਹਿਰੋ ਬਸਨ ਜੇ ਚਾਰ, ਇਹ ਫਕੀਰੀ ਲਿਬਾਸ ਦਾ ਤਿਆਗ ਕਰ ਦੇ ਅਤੇ ਇਹ ਸੋਹਣੇ ਰਾਜਕੁਮਾਰਾਂ ਵਾਲੇ ਬਸਤਰ ਪਾ, ਹਮਰੇ ਸੋਦਰ ਬੰਦ ਜੇ ਤਿੰਨ ਮੈਂ ਨਾ ਕਰ ਖੁਆਰ, ਸਾਡੇ ਜਿਹੜੇ ਸੱਕੇ ਭਰਾ ਬਰਾਦਰਾਨਾ ਸੰਬੰਧ ਨੇ, ਮੇਰਾ ਬਹੁਤ ਵੱਡਾ ਮਾਣ ਹੈ ਇਸ ਸ਼ਹਿਰ ਵਿੱਚ, ਇਸ ਨਗਰ ਵਿੱਚ, ਇਸ ਇਲਾਕੇ 'ਚ, ਅਤੇ ਤੂੰ ਇਹੋ ਜਿਹੇ ਕੱਪੜੇ ਪਾ ਕੇ ਨੰਗੇ ਪੈਰੀਂ ਫਿਰ ਕੇ ਮੇਰਾ ਅਪਮਾਨ ਨਾ ਕਰਾ। ਜੇ ਤੂੰ ਮੇਰਾ ਸਨਮਾਨ ਨਹੀਂ ਕਰਾ ਸਕਦਾ ਤਾਂ ਅਪਮਾਨ ਨਾ ਕਰਾ, ਲੋਕੀ ਕੀ ਆਖਣਗੇ। ਇੱਕ ਗੁਜ਼ਾਰਿਸ਼ ਮੈਂ ਹੋਰ ਕਰਨਾ ਚਾਹੁੰਦਾ, ਜਿਨ੍ਹਾਂ ਸੱਕੇ ਭਰਾਵਾਂ ਦੀ ਲਾਜ ਕਰਦਿਆਂ ਭਾਈ ਮੂਲ ਚੰਦ ਜੀ ਚੋਣਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਪਮਾਨਜਨਕ ਸ਼ਬਦ ਆਖੇ, ਕੌੜੇ ਬੋਲਾਂ ਨਾਲ ਮੁਖਾਤਬ ਹੋਏ, ਅੱਜ ਇਤਿਹਾਸ ਵਿੱਚ ਉਹਨਾਂ ਬਰਾਦਰੀ ਦੇ ਲੋਕਾਂ ਦਾ ਭਰਾਵਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਬਈ ਉਹ ਕਿਹੜੇ ਲੋਕ ਸਨ, ਉਹ ਕਿਹੜੇ ਕਿਹੜੇ ਮਨੁੱਖ ਸਨ ਜਿਨ੍ਹਾਂ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਅਪਮਾਨਜਨਕ ਸ਼ਬਦ ਆਖੇ ਜਾ ਰਹੇ ਨੇ। ਪਰ ਅੱਜ ਜੇ ਮੂਲ ਚੰਦ ਜੀ ਦਾ ਸਨਮਾਨ ਹੈ ਚੋਣਾ ਜੀ ਦਾ, ਤਾਂ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਹੁਰਾ ਹੋਣ ਕਰਕੇ ਅੱਜ ਉਹਨਾਂ ਦਾ ਇੱਥੇ ਨਾਮ ਲਿਆ ਜਾ ਰਿਹਾ। ਜਿੰਨਾ ਚਿਰ ਬ੍ਰਹਿਮੰਡ ਰਹੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੌਜੂਦ ਨੇ, ਇਹ ਸਤਸੰਗ ਸਮਾਗਮ ਚੱਲਦੇ ਰਹਿਣਗੇ, ਭਾਈ ਮੂਲ ਚੰਦ ਜੀ ਦਾ ਨਾਮ ਸਨਮਾਨ ਨਾਲ ਲਿਆ ਜਾਂਦਾ ਰਹੇਗਾ। ਪਰ ਜਿਨ੍ਹਾਂ ਵਾਸਤੇ ਸਤਿਗੁਰੂ ਜੀ ਤੋਂ ਇਹ ਭੈੜੇ ਸ਼ਬਦਾਂ ਨਾਲ ਮੁਖਾਤਬ ਹੋ ਰਹੇ ਨੇ, ਉਹਨਾਂ ਦਾ ਨਾਮ ਤਾਂ ਕੋਈ ਜਾਣਦਾ ਹੀ ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਉਹ ਕੌਣ ਸਨ। ਵਕਤੀ ਤੌਰ 'ਤੇ ਹੋਣਗੇ, ਜਿਨਕੇ ਡੰਕੋਂ ਸੇ ਗੂੰਜਤੇ ਥੇ ਜ਼ਮੀਨ ਵ ਆਸਮਾਂ, ਚੁੱਪ ਪੜੇ ਹੈ ਕਬਰ ਮੇਂ ਅਬ ਹੂੰ ਨਾ ਹਾਂ ਕੁਛ ਵੀ ਨਹੀਂ। ਅਗਲੇ ਬਚਨਾਂ ਨੂੰ ਸਰਵਣ ਕਰੀਏ ਪੇਸ਼ਤਰ ਫਿਰ ਤੋਂ ਇੱਕ ਦਫ਼ਾ। ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ, ਚਰਨ ਚੁੰਮਦਿਆਂ ਹੋਇਆਂ, ਰਸਨਾ ਨੂੰ ਪਾਵਨ ਕਰਦਿਆਂ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫ਼ਾ ਫਿਰ ਸਭ ਸੰਗਤਾਂ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਹਾਂਜੀ।
ਪਹਿਰੈ ਚੀਰ ਨਾ ਭੋਜਨ ਖਾਹੀ।
ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਨਾ ਵਸਤਰਾਂ ਵੱਲ ਦੇਖਿਆ ਅਤੇ ਨਾ ਭੋਜਨ ਵੱਲ ਦੇਖਿਆ, ਨਾ ਵਸਤਰ ਪਹਿਨੇ ਅਤੇ ਨਾ ਭੋਜਨ ਖਾਣ ਲਈ ਆਪਣੀ ਮੁੱਖੋਂ ਕੋਈ ਬੋਲ ਆਖਿਆ।
ਸ੍ਰੀ ਪ੍ਰਭ ਮੁਖ ਕੇ ਬੋਲਤ ਨਾਹੀ।
ਇਹ ਵੀ ਬੜਾ ਵੱਡਾ ਬਜ਼ੁਰਗਾਂ ਦਾ ਸਨਮਾਨ ਹੁੰਦਾ ਹੈ ਕਿ ਜੇ ਬਜ਼ੁਰਗ ਕਈ ਦਫ਼ਾ ਤਲਖੀ ਵਿੱਚ ਆ ਕੇ ਕੁਝ ਕਹਿ ਜਾਵਣ, ਭਾਵੇਂ ਉਹਨਾਂ ਨੂੰ ਇਸ ਬਾਰੇ ਬੋਧ ਨਾ ਹੋਵੇ ਕਿ ਮੈਂ ਕੀ ਆਖ ਰਿਹਾ ਹਾਂ। ਕਈ ਵਾਰੀ ਕ੍ਰੋਧ ਵਿੱਚ ਆ ਕੇ ਜਾਂ ਤਲਖੀ ਵਿੱਚ ਆ ਕੇ ਬਜ਼ੁਰਗ ਬੱਚੇ ਨੂੰ ਵੱਧ ਘੱਟ ਆਖ ਵੀ ਜਾਂਦੇ ਨੇ, ਪਰ ਬੱਚੇ ਦਾ ਫਰਜ਼ ਇਹ ਬਣਦਾ ਹੈ ਅੱਗੋਂ ਉਹਨਾਂ ਨੂੰ ਰੋਕਣਾ ਟੋਕਣਾ ਨਹੀਂ ਹੈ, ਬਈ ਬਾਪੂ ਤੈਨੂੰ ਕੀ ਆਉਂਦਾ, ਮੈਨੂੰ ਪਤਾ ਹੈ, ਤੂੰ ਚੁੱਪ ਰਹਿ, ਤੂੰ ਬੋਲ ਨਾ। ਜਦ ਘਰ ਵਿੱਚ ਨੌਜਵਾਨ ਬੱਚੇ ਪੁੱਤਰ ਧੀਆਂ ਨੂੰਹਾਂ ਬਜ਼ੁਰਗਾਂ ਨੂੰ ਇਹ ਕਹਿੰਦੀਆਂ ਨੇ ਤੂੰ ਨਾ ਬੋਲ, ਤੈਨੂੰ ਸਮਝ ਨਹੀਂ ਹੈ, ਜਾਂ ਕਈ ਵਾਰੀ ਇਹ ਵੀ ਕਹਿ ਦਿੰਦੇ ਨੇ ਤੂੰ ਸਾਰੀ ਜ਼ਿੰਦਗੀ ਜੋ ਨਹੀਂ ਬਣਾਇਆ ਉਹ ਅਸਾਂ ਬਣਾਇਆ, ਅਸਾਂ ਬਣਾ ਲਿਆ, ਪਰ ਕੌਣ ਦੱਸੇ ਪੁਰਖਾ ਤੈਨੂੰ ਇਹਨਾਂ ਨੇ ਪਾਲਿਆ, ਜਨਮ ਦਿੱਤਾ, ਅਤੇ ਜਿਸ ਮੁਕਾਮ 'ਤੇ, ਜਿਸ ਪਦਵੀ 'ਤੇ, ਜਿਸ ਯੋਗਤਾ 'ਤੇ ਤੂੰ ਪਹੁੰਚਿਆ ਹੈ, ਤੈਨੂੰ ਇਸ ਯੋਗਤਾ 'ਤੇ ਪਹੁੰਚਾਉਣ ਵਾਲੇ ਇਹ ਮਾਤਾ ਪਿਤਾ ਹੀ ਨੇ, ਇਹ ਬਜ਼ੁਰਗ ਹੀ ਨੇ, ਇਸ ਲਈ ਇਹਨਾਂ ਦਾ ਸਨਮਾਨ ਜ਼ਰੂਰੀ ਹੈ। ਪੁੱਤਰ ਨਾ ਦੇਣਾ ਵੀ ਅਤੇ ਅੱਗੋਂ ਖਾਮੋਸ਼ ਰਹਿਣਾ ਵੀ, ਇਹ ਵੀ ਇੱਕ ਬੰਦਗੀ ਦੇ ਸਮਾਨ ਹੈ, ਇਹ ਗੁਰੂ ਨਾਨਕ ਦੇਵ ਜੀ ਨੇ ਕਰਕੇ ਦਿਖਾਇਆ। ਜੇ ਮਹਿਤਾ ਕਲਿਆਣ ਚੰਦਰ ਜੀ ਨੇ ਥੱਪੜ ਮਾਰ ਕੇ ਸਵਾਗਤ ਕੀਤਾ ਅਤੇ ਅੱਗੋਂ ਕੋਈ ਸ਼ਬਦ ਪਿਤਾ ਦੀ ਸ਼ਾਨ ਦੇ ਖਿਲਾਫ ਬਾਬੇ ਨੇ ਨਹੀਂ ਬੋਲਿਆ, ਮਹਿਤਾ ਕਾਲੂ ਜੀ ਨਾਲੇ ਥੱਪੜ ਮਾਰ ਰਹੇ ਸਨ ਜ਼ੋਰ ਜ਼ੋਰ ਦੀ, ਅਤੇ ਨਾਲੇ ਕ੍ਰੋਧ ਵਿੱਚ ਕਹਿ ਰਹੇ ਸਨ ਅਹੋ ਵੈ ਨਾਨਕ ਤੂੰ ਮੈਂਡੇ ਘਰੋਂ ਨਿਕਰੀ ਵੰਝ, ਤੁਸਾਂ ਮੈਂਡਾ ਘਰ ਉਜਾੜਿਆ ਹੈ ਅਤੇ ਤੇਰੇ ਵਰਗੇ ਦਾ ਘਰ ਕਿਥੋਂ ਨਾ ਬਣਦਾ, ਤੇਰੇ ਵਰਗੇ ਦਾ ਘਰ ਕਦੀ ਨਹੀਂ ਬਣ ਸਕਦਾ, ਤੂੰ ਤਾਂ ਮੇਰਾ ਬਣਿਆ ਉਜਾੜ ਦਿੱਤਾ। ਮਹਿਤਾ ਜੀ ਇਸ ਗੱਲ ਨੂੰ ਨਹੀਂ ਜਾਣਦੇ, ਪਰ ਕੌਣ ਦੱਸੇ ਮਹਿਤਾ ਜੀ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਤੇਰੇ ਵਰਗੇ ਦਾ ਘਰ ਕਿਥੋਂ ਨਾ ਬਣਦਾ, ਦੁਨੀਆਂ ਦੇ ਕਿਸੇ ਰਾਜੇ ਮਹਾਰਾਜੇ ਦੇ ਵੀ ਸੰਸਾਰ 'ਤੇ ਇੰਨੇ ਮਹਿਲ ਨਹੀਂ ਹੋਣੇ ਜਿੰਨੇ ਮਹਿਲ ਤੁਹਾਡੇ ਸਪੁੱਤਰ ਦੇ ਬਣ ਜਾਣੇ ਨੇ। ਅੱਜ ਦੁਨੀਆਂ ਦੇ 124-125 ਮੁਲਕਾਂ 'ਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਪ੍ਰੇਮਮਈ ਕੇਸਰੀ ਨਿਸ਼ਾਨ ਸਾਹਿਬ ਝੁਲਦਾ ਹੋਇਆ ਦਿਖਾਈ ਪੈ ਰਿਹਾ। ਇਹ ਜਿੱਥੇ ਤੁਸੀਂ ਬੈਠੇ ਹੋ ਇਹ ਘਰ ਕਿਸ ਦਾ ਘਰ ਹੈ, ਕਿਸੇ ਰਾਜੇ ਦਾ ਮਹਾਰਾਜੇ ਦਾ ਨਹੀਂ, ਤੁਹਾਡੀ ਆਤਮਾ ਕਹੇਗੀ, ਰੋਮ ਰੋਮ ਕਹੇਗਾ ਬਈ ਇਹ ਘਰ ਗੁਰੂ ਨਾਨਕ ਦੇਵ ਮਹਾਰਾਜ ਦਾ। ਸਾਰੀ ਜਗ੍ਹਾ ਗੁਰੂ ਬਾਬੇ ਦੇ ਘਰ ਮੌਜੂਦ ਨੇ, ਔਰ ਇਸ ਕਲਯੁਗ ਦੇ ਭਿਆਨਕ ਦੌਰ ਵਿੱਚ ਵੀ ਸਭ ਤੋਂ ਵੱਧ ਰੌਣਕ ਵਾਲੇ ਅਤੇ ਪਰਉਪਕਾਰ ਦੇ ਸੋਮੇ ਗੁਰੂ ਨਾਨਕ ਦੇ ਹੀ ਘਰ ਨੇ, ਅੱਜ ਵੀ ਦੁਨੀਆਂ 'ਤੇ ਮੌਜੂਦ ਨੇ। ਔਰ ਰਹਿੰਦੀ ਦੁਨੀਆ ਤੱਕ ਦਿਖਾਈ ਪੈਣਗੇ। ਪਰ ਸਾਹਿਬ ਨੇ ਨਹੀਂ ਕਿਹਾ, ਹੱਸਦਿਆਂ ਹੀ ਕਹਿ ਦਿੰਦੇ, ਬਾਪੂ ਤੈਨੂੰ ਪਤਾ ਨਹੀਂ ਹੈ, ਸਮੇਂ ਨਾਲ ਸਭ ਕੁਝ ਠੀਕ ਹੋ ਜਾਏਗਾ, ਤੂੰ ਮੇਰੇ 'ਤੇ ਫਖਰ ਕਰੇਗਾ। ਗੋਡੇ ਦਬਾ ਕੇ ਹੀ ਕਹਿ ਦਿੰਦੇ, ਪਰ ਮਹਾਰਾਜ ਨੇ ਐਸਾ ਨਹੀਂ ਆਖਿਆ। ਆਖਣ ਲੱਗੇ, ਬਾਪੂ ਤੂੰ ਅਸਾਂ 'ਤੇ ਵਡੇਰਾ ਹੈ, ਔਰ ਤੈਂਡਾ ਹੱਕ ਪਿਆ ਬਣੇ ਜੋ ਮੈਂ 'ਤੇ ਨਾਰਾਜ਼ ਥੀ ਵੇ। ਮੈਂ ਕੋਈ ਥੱਪੜ ਮਾਰੇ, ਮੈਂ 'ਤੇ ਨਾਰਾਜ਼ ਥੀ ਵੇ, ਔਰ ਸਾਡਾ ਫਰਜ਼ ਪਿਆ ਬਣੇ ਜੋ ਤੈਂਡੇ ਅੱਗੋਂ ਨਾ ਹੀ ਕਿਸ ਆਖੀ ਹੈ। ਇੱਕ ਵਾਰੀ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਪਰ ਅਸੀਂ ਤਾਂ ਇੱਕ ਪਲ ਵਿੱਚ ਆਪਣੇ ਬਜ਼ੁਰਗਾਂ ਦੀ ਪੱਗ ਲਾਉਣ ਤੱਕ ਜਾਂਦੇ ਹਾਂ, ਅਪਮਾਨ ਕਰਨ ਤੱਕ ਜਾਂਦੇ ਹਾਂ। ਅਤੇ ਇੱਕ ਕੋਰਾ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਉਸ ਕੌਰਾ 'ਤੇ ਕੋਰਾ 'ਤੇ ਹੈ, ਹੋ ਸਕਦਾ ਕੌੜਾ ਵੀ ਲੱਗੇ। ਪਰ ਪਹਿਲੇ ਮਾਫ਼ੀ ਮੰਗ ਲੈਂਦਾ ਹਾਂ, ਖਿਮਾ ਪ੍ਰਾਰਥੀ ਹੋ ਕੇ ਇਹ ਗੁਜ਼ਾਰਿਸ਼ ਸਾਹਿਬ ਜੀ ਦੇ ਕਦਮਾਂ 'ਚ ਕਰਨਾ ਚਾਹੁੰਦਾ, ਬਈ ਜਿਹੜੇ ਨੌਜਵਾਨ ਪੁੱਤਰ ਧੀਆਂ ਨੂੰਹਾਂ ਦਾਮਾਦ ਆਪਣੇ ਬਜ਼ੁਰਗਾਂ ਦਾ ਸਨਮਾਨ ਨਹੀਂ ਕਰਦੇ, ਉਹ ਭਾਵੇਂ ਜੋ ਮਰਜ਼ੀ ਕਰਦੇ ਰਹਿਣ, ਕਦੀ ਸੱਚਾ ਸਨਮਾਨ ਉਹਨਾਂ ਦੀ ਝੋਲੀ 'ਚ ਨਹੀਂ ਪੈ ਸਕਦਾ। ਉਹ ਜੀਵਣਗੇ ਜ਼ਰੂਰ, ਪਰ ਸਨਮਾਨ ਤੋਂ ਸੱਖਣੇ ਜੀਵਣਗੇ। ਹਿਰਦੇ ਦੀ ਖੁਸ਼ੀ ਖੇੜਾ ਉਹਨਾਂ ਨੂੰ ਕਤਈ ਨਸੀਬ ਨਹੀਂ ਹੋ ਸਕਦਾ ਜੋ ਆਪਣੇ ਬਜ਼ੁਰਗਾਂ ਦਾ ਸਨਮਾਨ ਨਹੀਂ ਕਰਦੇ, ਅਤੇ ਜਿਹੜੇ ਉਲਟਾ ਅਪਮਾਨ ਕਰਦੇ ਨੇ। ਕਈਆਂ ਨੇ ਤਾਂ ਆਪਣੇ ਬਜ਼ੁਰਗਾਂ 'ਤੇ ਮੁਕੱਦਮੇ ਕਰ ਰੱਖੇ ਨੇ, ਸਹੁਰਿਆਂ 'ਤੇ ਪਿਤਾ 'ਤੇ ਮੁਕੱਦਮੇ ਕਰ ਰੱਖੇ। ਫਿਰ ਇਹੋ ਜਿਹਾ ਦਾ ਤਾਂ ਰੱਬ ਹੀ ਮਾਲਕ ਹੈ ਨਾ, ਮੈਨੂੰ ਲਫਜ਼ ਨਹੀਂ ਲੱਭਦੇ ਪਏ ਵੀ ਕੀ ਆਖਾਂ ਉਹਨਾਂ ਬਾਰੇ। ਗੁਰੂ ਨਾਨਕ ਦੇ ਸਿੱਖ ਜ਼ਰੂਰ ਅਖਵਾਉਂਦੇ ਹਾਂ, ਅਤੇ ਤਾਂ ਹੀ ਇਹ ਬਰਕਤ ਬਣੇਗੀ ਜੇ ਗੁਰੂ ਬਾਬੇ ਦੇ ਬਚਨਾਂ ਨੂੰ ਵੀ ਮੰਨੀਏ, ਪ੍ਰਵਾਨ ਕਰੀਏ, ਅੱਗੋਂ ਸਰਵਣ ਕਰੀਏ। ਹਾਂਜੀ,
ਸ੍ਰੀ ਚੰਦ ਤਬ ਲਖਮੀ ਦਾਸਾ।
ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਲਖਤੇ ਜਿਗਰ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਨੇ ਵੀ ਜਵਾਨ ਹੋ ਗਏ ਸਨ, ਮਹਾਰਾਜ ਦੇ ਚਰਨਾਂ 'ਤੇ ਆਸ ਸਿਰ ਰੱਖਿਆ, ਮੱਥਾ ਟੇਕਿਆ ਦੋਵਾਂ ਸਪੁੱਤਰਾਂ ਨੇ।
ਬੰਦਨ ਕੀਨ ਆਨ ਪਿਤ ਪਾਸਾ।
ਦੋਹਾਂ ਨੇ ਜਿਵੇਂ ਡੰਡੌਤ ਬੰਦਨਾ ਕਰੀ ਦੀ ਹੈ ਨਾ, ਲੰਮੇ ਪੈ ਕੇ ਜ਼ਮੀਨ 'ਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਤੇ ਸਿਰ ਰੱਖਿਆ, ਚਰਨ ਚੁੰਮ ਲਏ, ਔਰ ਦੋਵੇਂ ਜ਼ਾਰ ਜ਼ਾਰ ਰੋਣ ਲੱਗ ਪਏ। ਆਖਣ ਲੱਗੇ, ਬਾਪੂ ਤੈਂਡੇ ਦੀਦਾਰ ਬਿਨਾਂ ਸਾਡਾ ਦਿਨ ਨਾ ਹੀ ਲੰਘਦਾ। ਵਾਕਈ ਜਿਹਦਾ ਆਮ ਪਿਤਾ ਵੀ ਹੋਵੇ ਨਾ, ਉਹ ਬੱਚਾ ਵੀ ਆਪਣੇ ਪਿਤਾ ਨੂੰ ਯਾਦ ਕਰਦਾ ਹੈ, ਪਰ ਜਿਹਦਾ ਪਿਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਹੋਵੇ, ਉਹਨਾਂ ਦੇ ਜੀਵਨ ਦਾ ਇੱਕ ਇੱਕ ਦਿਨ ਵਿਛੋੜੇ ਦਾ ਇੱਕ ਇੱਕ ਸੱਲ ਅੰਦਰ ਪਾ ਦਿੰਦਾ ਹੈ। ਪਤਾ ਨਹੀਂ ਬਾਪੂ ਕਿੰਨੀ ਵਾਰੀ ਦਿਲ ਸੱਲਣੀ ਹੋਇਆ, ਅਤੇ ਅੱਜ ਤੇਰਾ ਦੀਦਾਰ ਕਰਕੇ ਮਲਮ ਲੱਗ ਗਈ ਹੈ। ਤੂੰ ਆਪਣਾ ਮਮਤਾ ਭਰਿਆ, ਪਿਆਰ ਭਰਿਆ ਹੱਥ ਸਾਡੇ ਸਿਰ 'ਤੇ ਰੱਖ ਕੇ ਨਿਵਾਜ ਦੇ। ਇਹ ਕਹਿੰਦਿਆਂ ਹੋਇਆਂ ਦੋਹਾਂ ਨੇ ਮੱਥਾ ਟੇਕਿਆ।
ਬੈਠਿਓ ਪਹਿਰ ਬਤੀਤਿਓ ਜਬ ਹੀ।
ਇਸ ਤਰ੍ਹਾਂ ਬੈਠਿਆਂ ਬੈਠਿਆਂ ਗੱਲਾਂ ਬਾਤਾਂ ਕਰਦਿਆਂ ਗੁਰੂ ਨਾਨਕ ਪਾਤਸ਼ਾਹ ਨੂੰ 2.5-3 ਘੰਟੇ ਸਮਾਂ ਹੋ ਗਿਆ।
ਪਹਿਰਿਓ ਖਾਇਓ ਨੈ ਕਿਛ ਤਬ ਹੀ।
ਪਰ ਗੁਰੂ ਨਾਨਕ ਦੇ ਮਹਾਰਾਜ ਨੇ ਨਾ ਉਹ ਫਕੀਰੀ ਬਸਤਰ ਬਦਲੇ, ਅਤੇ ਨਾ ਸਤਿਗੁਰੂ ਪਾਤਸ਼ਾਹ ਨੇ ਭੋਜਨ ਹੀ ਕੀਤਾ।
ਬਸ ਨਾ ਬਸਾਵ ਹੈ ਰਿਸਿਓ ਵਿਸਾਲਾ।
ਪਰ ਮੂਲ ਚੰਦ ਜੀ ਦਾ ਕੋਈ ਵਸ ਤਾਂ ਨਹੀਂ ਚੱਲਦਾ, ਬੜਾ ਮਨ ਵਿੱਚ ਕ੍ਰੋਧ ਨਾਲ ਭਰੇ ਹੋਏ ਹਨ। ਹਾਂਜੀ,
ਉੱਠ ਆਇਓ ਮੂਲਾ ਤੇ ਕਾਲਾ।
ਆਖਣ ਲੱਗਾ, ਤੇਰੀ ਮਰਜ਼ੀ ਹੈ, ਤੂੰ ਹਮੇਸ਼ਾ ਦੁੱਖ ਹੀ ਦਿੰਦਾ ਹੈ, ਅਤੇ ਅੱਜ ਭੋਜਨ ਨਾ ਕਰਕੇ ਵੀ ਦੁੱਖ ਹੀ ਦੇ ਰਿਹਾ, ਤੇਰੀ ਮਰਜ਼ੀ, ਖਾ ਜਾਂ ਨਾ ਖਾ। ਇਹ ਕਹਿ ਕੇ ਉੱਠ ਆਏ ਕ੍ਰੋਧ ਵਿੱਚ ਬੋਲ ਕਹਿੰਦੇ ਹੋਏ
ਸ੍ਰੀ ਪ੍ਰਭ ਰਹਿ ਬਿਰਾਜਤ ਤਾਹੀ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੋਈ ਜਵਾਬ ਨਾ ਦਿੱਤਾ ਅਤੇ ਉੱਥੇ ਜਿੱਥੇ ਥਾਂ ਨੂੰ ਭਾਗ ਲਾਏ ਨੇ ਉੱਥੇ ਬਿਰਾਜਮਾਨ ਰਹੇ ਹਨ।
ਜਿਨਕੇ ਦੇਖਤ ਦੁੱਖ ਨਸਾਹੀ।
ਐਸੇ ਗੁਰੂ ਨਾਨਕ ਦੇ ਮਹਾਰਾਜ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕਰਨ ਮਾਤਰ ਨਾਲ ਹੀ ਸਾਰੇ ਪਾਪਾਂ ਦਾ ਨਾਸ਼ ਹੁੰਦਾ ਹੈ ਜੇ ਮਨ ਸ਼ੁੱਧ ਹੋਵੇ।
ਜੇ ਮਹਿਮਾ ਜਾਣੈ ਗੁਰ ਕੇਰੀ।
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੇ ਸਤਿਗੁਰੂ ਗੁਰੂ ਨਾਨਕ ਦੀ ਮਹਿਮਾ ਵਡਿਆਈ ਨੂੰ ਜਿਹੜੇ ਅੰਦਰੋਂ ਜਾਣਦੇ ਹਨ।
ਸੇ ਆਵੈ ਤੈ ਦਰਸ਼ਨ ਕੇਰੀ।
ਉਹ ਗੁਰੂ ਮਹਾਰਾਜ ਦਾ ਦਰਸ਼ਨ ਹੇਰਨ ਵਾਸਤੇ ਦੇਖਣ ਵਾਸਤੇ ਦੂਰੋਂ ਦੂਰੋਂ ਚੱਲ ਕੇ ਆ ਰਹੇ ਹਨ। ਛੋਟਾ ਜਿਹਾ ਇੱਕ ਪਿੰਡ ਹੈ ਸਲੋ, ਸਲੋ ਦੇ ਲੋਕ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ। ਲਾਗੇ ਪੰਜ ਦਰਾਈਆਂ ਪਿੰਡ ਹੈ, ਉਹ ਦਾਲਮ ਨੰਗਲ ਇਤਿਆਦਕ ਪਿੰਡਾਂ ਦੇ ਲੋਕ ਮਿਲ ਕੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਸੋਹ ਸੁਣ ਕੇ ਨਾ ਅਤੇ ਦਰਸ਼ਨ ਦੀਦਾਰ ਕਰਨ ਵਾਸਤੇ ਆ ਰਹੇ ਹਨ। ਬਹੁਤ ਸਾਰੇ ਸਖੀ ਸਰਵਰੀਆਂ ਦੇ ਚੇਲੇ ਉਹ ਵੀ ਮਹਾਰਾਜ ਦੇ ਦਰਸ਼ਨ ਲਈ ਆ ਰਹੇ ਹਨ।
ਬੰਧਨ ਕਰ ਹੈ ਜਨਮ ਫਲ ਪਾਵੇ।
ਭਾਈ ਸਾਹਿਬ ਲਿਖਦੇ ਨੇ ਜਿਹੜਾ ਸ਼ਰਧਾ ਨਾਲ ਪ੍ਰੇਮ ਨਾਲ ਅਦਬ ਸਹਿਤ ਗੁਰੂ ਬਾਬਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੱਥਾ ਟੇਕਦਾ ਉਹਦਾ ਜਨਮ ਸਫਲਾ ਹੋ ਜਾਂਦਾ ਹੈ। ਜਨਮ ਦਾ ਸਫਲਾ ਹੋਣ ਦਾ ਫਲ ਉਹਨਾਂ ਦੀ ਝੋਲੀ 'ਚ ਪੈਂਦਾ ਹੈ ਜੀ।
ਰਹਿ ਨਿਕਟ ਪੁਨ ਸਦਨ ਸਿਧਾਵੈ।
ਕਈ ਤਾਂ ਮਹਾਰਾਜ ਦੇ ਕੋਲ ਕਿੰਨਾ ਚਿਰ ਬੈਠੇ ਹੀ ਰਹਿੰਦੇ ਨੇ, ਕਈਆਂ ਦੇ ਨੇਤਰ ਹੀ ਨਹੀਂ ਖੁੱਲ੍ਹਦੇ ਔਰ ਕਈ ਚਰਨਾਂ ਤੋਂ ਸਿਰ ਹੀ ਨਹੀਂ ਚੁੱਕਦੇ। ਕਦੋਂ ਇੱਕ ਇੱਕ ਪੈਰ ਉਹਨਾਂ ਨੂੰ ਜ਼ਮੀਨ 'ਤੇ ਸਿਰ ਰੱਖਿਆ ਲੰਘ ਜਾਂਦਾ, ਪਤਾ ਹੀ ਨਹੀਂ ਚੱਲਦਾ।
ਕੋ ਆਵੇ ਕੋ ਕਰੇ ਪਿਆਨਾ।
ਖੂਹ 'ਤੇ ਬੜੀ ਵੱਡੀ ਰੌਣਕ ਲੱਗ ਗਈ ਹੈ, ਕੁਝ ਲੋਕ ਆ ਰਹੇ ਨੇ ਮੱਥਾ ਟੇਕ ਰਹੇ ਨੇ, ਕੁਛ ਚਲੇ ਜਾ ਰਹੇ ਨੇ ਮਹਾਰਾਜ ਨੂੰ ਸਜਦਾ ਕਰਕੇ।
ਪੀਰ ਪੂਰ ਹੋਈ ਤੇ ਥਾਨਾ।
ਬੜੀ ਵੱਡੀ ਰੌਣਕ ਬਣ ਗਈ ਹੈ, ਜਿੱਧਰੋਂ ਵੇਖੋ ਇੰਜ ਲੱਗਦਾ ਹਰ ਰਸਤਾ ਹਰ ਪਗਡੰਡੀ ਭਾਈ ਅਜਿੱਤੇ ਰੰਧਾਵੇ ਦੇ ਖੂਹ ਵੱਲ ਨੂੰ ਹੀ ਆ ਰਹੀ ਹੈ। ਇੰਨੀਆਂ ਰੌਣਕਾਂ ਬਾਹਰ, ਐਂ ਸਮਝ ਲਓ ਵੀ ਜੰਗਲਾਂ ਵਿੱਚ ਮੰਗਲ ਲਗਾ ਦਿੱਤਾ ਬਾਬਾ ਜੀ ਨੇ।
ਲੈ ਉਪਦੇਸ਼ ਸਿੱਖ ਕੋ ਹੋਵੇ।
ਕੁਝ ਐਸੇ ਨੇ ਜਿਹੜੇ ਮਹਾਰਾਜ ਨੂੰ ਬੇਨਤੀ ਕਰਦੇ ਨੇ ਵੀ ਸੱਚੇ ਪਾਤਸ਼ਾਹ ਸਾਨੂੰ ਆਪਣਾ ਸਿੱਖ ਬਣਾ ਲਓ, ਚਰਨ ਪਾਹੁਲ ਦੇ ਦਿਓ। ਅਤੇ ਮਹਾਰਾਜ ਆਪਣਾ ਚਰਨ ਸੁਹਾ ਕੇ ਬਾਟੇ ਨਾਲ ਉਹਨਾਂ ਨੂੰ ਜਲ ਸਿਖਾਉਂਦੇ ਨੇ। ਇਸ ਤਰ੍ਹਾਂ ਉਹ ਮਹਾਰਾਜ ਦੇ ਸਿੱਖ ਬਣਦੇ ਜਾ ਰਹੇ ਹਨ।
ਸਿਮਰੈ ਨਾਮ ਸਗਲ ਅੱਗ ਖੋਵੈ।
ਤੇ ਜਿਹੜੇ ਗੁਰੂ ਨਾਨਕ ਦਾ ਨਾਮ ਸਿਮਰਦੇ ਨੇ ਉਹਨਾਂ ਦਾ ਸਾਰੇ ਜਨਮਾਂ ਜਨਮਾਂ ਦਾ ਪਾਪਾਂ ਦਾ ਮੈਲ ਦਾ ਪਹਾੜ ਸਾਫ਼ ਹੋ ਜਾਂਦਾ, ਮਲ ਲੈ ਜਾਂਦੀ। ਇੱਕ ਵਾਰੀ ਆਪਾਂ ਵੀ ਮਹਿਸੂਸ ਕਰੀਏ ਬਈ ਅਸੀਂ ਵੀ ਉਸ ਖੂਹ 'ਤੇ ਬੈਠੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ, ਅਤੇ ਮਹਾਰਾਜ ਦਾ ਨਾਮ ਰਸਨਾ ਨਾਲ ਸਿਮਰੀਏ, ਚਰਨ ਪਵਾਈਏ ਰਸਨਾ 'ਤੇ, ਆਖੀਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕੁਝ ਆਉਂਦੇ ਨੇ ਚਰਨ ਪਰਸਦੇ ਨੇ ਅਤੇ ਕੁਝ ਗੁਰੂ ਬਾਬੇ ਦਾ ਬਖਸ਼ਿਆ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਦਿਆਂ ਆਪਣੇ ਜਨਮਾਂ ਜਨਮਾਂ ਦੀ ਮੈਲ ਧੋ ਰਹੇ ਹਨ।
ਇੱਕ ਤੇ ਦੂਸਰ ਮਹਿਮਾ ਸੁਣ ਕੇ
ਬਾਬੇ ਦੇ ਆਉਣ ਦੀ ਖਬਰ ਜੰਗਲ ਦੀ ਅੱਗ ਦੀ ਤਰ੍ਹਾਂ ਝਟਪਟ ਸਾਰੇ ਫੈਲਦੀ ਜਾ ਰਹੀ ਹੈ ਔਰ ਮਹਾਰਾਜ ਦੀ ਮਹਿਮਾ ਸੁਣ ਸੁਣ ਕੇ ਲੋਕ ਆਉਂਦੇ ਜਾਂਦੇ ਨੇ। ਖੇਤਾਂ 'ਚ ਕੰਮ ਕਰਦਿਆਂ ਨੂੰ ਕੋਈ ਰਾਹ ਤੁਰਿਆ ਜਾਂਦਾ, ਕਹਿੰਦਾ ਕਿ ਭਾਈ ਗੁਰੂ ਨਾਨਕ ਆਇਆ ਹੈ, ਚਲੋ ਦਰਸ਼ਨ ਕਰ ਲਈਏ। ਅਤੇ ਕੁਝ ਲੋਕ ਕਹਿੰਦੇ ਨੇ ਬਈ ਸਾਡਾ ਤਾਂ ਗੁਰੂ ਗੋਰਖਨਾਥ ਹੈ, ਕੁਝ ਕਹਿੰਦੇ ਨੇ ਅਸੀਂ ਸਖੀ ਸਰਵਰੀਏ ਦੇ ਚੇਲੇ ਹਾਂ, ਅਤੇ ਲੰਘਣ ਵਾਲਾ ਕਹਿੰਦਾ ਉਹ ਗੁਰੂ ਗੋਰਖਨਾਥ ਵੀ ਗੁਰੂ ਨਾਨਕ ਨੂੰ ਮੱਥਾ ਟੇਕਦਾ, ਅਤੇ ਕੋਈ ਸਖੀ ਸਰਵਰੀਆ ਗੁਰੂ ਨਾਨਕ ਦੇ ਕਦਮਾਂ ਦੀ ਧੂੜ ਦਾ ਮੁਕਾਬਲਾ ਵੀ ਨਹੀਂ ਕਰ ਸਕਦਾ। ਇਸ ਲਈ ਸਮਾਂ ਬਣ ਗਿਆ ਜਿਸ ਨੂੰ ਸਾਰਾ ਬ੍ਰਹਿਮੰਡ ਲੱਭਦਾ ਪਿਆ ਹੈ, ਉਹ ਗੁਰੂ ਨਾਨਕ ਖੁਦ ਚੱਲ ਕੇ ਸਾਡੇ ਸ਼ਹਿਰ ਆਇਆ, ਆਓ ਦਰਸ਼ਨ ਕਰਕੇ ਆਪਣਾ ਮਸਤਕ ਭਾਗਾਂ ਵਾਲਾ ਬਣਾਈਏ। ਇਸ ਤਰ੍ਹਾਂ ਇਹ ਖਬਰ ਸਾਰੇ ਇਲਾਕੇ 'ਚ ਮਹਾਰਾਜ ਦੇ ਆਵਣ ਦੀ ਪਹੁੰਚ ਗਈ ਹੈ ਜੀ। ਹਾਂਜੀ,
ਆਏ ਪਰ ਹੈ ਚਰਨਨ ਗੁਰ ਗੁਣ ਕੈ,
ਮਹਾਰਾਜ ਜੀ ਦੇ ਗੁਣਾਂ ਨੂੰ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਆਪਣਾ ਮਸਤਕ ਸੁਹਾ ਰਹੇ ਹਨ।
ਕੀਰਤਕ ਕਾਮਨਾ ਤਰ ਕਰ ਸੇਵੈ,
ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਕੋਲ ਪੁੱਤਰ ਨਹੀਂ ਹੈ, ਧਨ ਨਹੀਂ ਹੈ, ਹੋਰ ਦੁਨੀਆਂ ਦੀਆਂ ਵਸਤੂਆਂ ਨਹੀਂ ਹੈਗੀਆਂ, ਉਹ ਇਹ ਕਾਮਨਾ ਕਰਕੇ ਵੀ ਗੁਰੂ ਬਾਬਾ ਸਾਨੂੰ ਇਹ ਵਸਤੂ ਦੇ ਦੇ, ਉਸ ਲਈ ਮੱਥਾ ਟੇਕਣ ਆਏ ਹਨ। ਹਾਂਜੀ,
ਜੋ ਇੱਛਾ ਬਿਨ ਸੰਸੈ ਲਿਵੈ,
ਇੱਕ ਵਾਰੀ ਫੇਰ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜੋ ਮਨ ਦੀ ਇੱਛਾ ਜੋ ਬਣਾ ਕੇ ਆ ਰਿਹਾ ਹੈ ਨਾ ਮਹਾਰਾਜ, ਬਿਨਾਂ ਸੰਸਾ ਬਿਨਾਂ ਸ਼ੱਕ ਉਹਨਾਂ ਸਾਰਿਆਂ ਦੀਆਂ ਝੋਲੀਆਂ ਉਹਨਾਂ ਵਸਤੂਆਂ ਨਾਲ ਭਰਦੇ ਜਾ ਰਹੇ, ਆਸ਼ੀਰਵਾਦ ਪ੍ਰਦਾਨ ਕਰਦੇ ਪਏ ਨੇ। ਤੁਸੀਂ ਵੀ ਜਿਤਨੇ ਬੈਠੇ ਹੋ ਗੁਰੂ ਦਰਬਾਰ 'ਚ ਜਾਂ ਆਪਣੇ ਪਰਿਵਾਰ ਵਿੱਚ ਬੈਠੇ ਹੋ, ਕੋਈ ਮਨ ਦੀ ਕਾਮਨਾ ਹੋਵੇ ਨਾ ਤਾਂ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇਣ ਲਈ ਮੌਜੂਦ ਨੇ। ਫਿਰ ਮਹਾਰਾਜ ਦਾ ਆਪਣਾ ਬਚਨ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਮਹਾਰਾਜ ਦੀ ਇਹ ਕਥਾ ਸੁਣਦਿਆਂ ਹੋਇਆਂ ਆਪਣੇ ਮਨ ਦੀ ਇੱਛਾ ਮਹਾਰਾਜ ਕੋਲ ਵਿਅਕਤ ਕਰਦਿਆਂ ਮੰਗ ਕਰਦਿਆਂ ਹੋਇਆਂ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਅਤੇ ਫਿਰ ਦੇਖ ਲੈਣਾ ਇਹ ਮੰਗ ਗੁਰੂ ਪੂਰੀ ਕਰ ਦੇਵੇ। ਗੁਰੂ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਨਿਵਾਜੇਗਾ। ਕੁਝ ਇਸ ਤਰ੍ਹਾਂ ਆਪਣੇ ਡਿਮਾਂਡਸ ਲੈ ਕੇ ਮਹਾਰਾਜ ਕੋਲ ਪਹੁੰਚਦੇ ਹਨ।
ਨਿਰਮਲ ਮਨ ਕਰਨੇ ਕੇ ਹਿਤਾ,
ਕੁਝ ਐਸੇ ਨੇ ਜਿਹੜੇ ਕਹਿੰਦੇ ਨੇ ਹੇ ਗੁਰੂ ਨਾਨਕ ਪਾਤਸ਼ਾਹ, ਬਾਕੀ ਤੇਰਾ ਦਿੱਤਾ ਸਭ ਕੁਝ ਹੈਗਾ ਹੈ, ਮਨ ਬੜਾ ਮੈਲਾ, ਮਨ ਸ਼ੁੱਧ ਹੋ ਜਾਏ, ਕੁਝ ਇਸ ਇੱਛਾ ਨਾਲ ਆ ਰਹੇ ਹਨ।
ਰਹਿ ਕੇਤਕ ਟਿਗ ਪ੍ਰੀਤ ਸਮੇਤਾ,
ਅਤੇ ਕੁਝ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਜਾਂਦੇ ਹੀ ਨਹੀਂ, ਪ੍ਰੇਮ ਨਾਲ ਉੱਥੇ ਖੂਹ 'ਤੇ ਹੀ ਰੁਕ ਜਾਂਦੇ ਨੇ, ਕਈ ਕਈ ਦਿਨ ਰੁਕੇ ਹੋਏ ਨੇ। ਸਾਡਾ ਮਨ ਨਿਰਮਲ ਹੋ ਜਾਏ, ਸਾਨੂੰ ਜੀਵਨ ਜੁਗਤ ਆ ਜਾਏ, ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਫਿਰ ਆਸਾ ਕੀ ਵਾਰ ਦਾ ਗਾਇਨ ਹੁੰਦਾ, ਫਿਰ ਮਹਾਰਾਜ ਦੇ ਬਚਨ 'ਤੇ ਉੱਥੇ ਲੰਗਰ ਚੱਲ ਗਏ ਨੇ, ਆਉਣ ਵਾਲੀਆਂ ਸੰਗਤਾਂ ਨੂੰ ਲੰਗਰ ਮਿਲ ਰਿਹਾ ਹੈ। ਉਹ ਖੂਹ ਭਾਈ ਅਜਿੱਤੇ ਰੰਧਾਵੇ ਦਾ ਮਾਨੋ ਇੱਕ ਮਹਾਨ ਤੀਰਥ ਬਣ ਗਿਆ ਹੈ, ਔਰ ਸੰਗਤਾਂ ਦੀ ਆਵਾਜਾਈ ਕਾਇਮ ਹੋ ਗਈ। ਅਗਲੀ ਕਥਾ ਵੀ ਬੜੀ ਪ੍ਰੇਮ ਸਤਿਕਾਰ ਵਾਲੀ ਹੈ, ਪਰ ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ, ਇੰਨੇ ਹੀ ਬਚਨ ਪ੍ਰਵਾਨ ਕਰਨਾ। ਬਾਕੀ ਵਿਚਾਰ ਸਾਰੀ ਗੁਰੂ ਬਾਬੇ ਦੀ ਮਿਹਰਮਤ ਸਦਕਾ ਕੱਲ੍ਹ ਸ਼ਾਮਾਂ ਦੇ ਦੀਵਾਨ ਵਿੱਚ ਆਪ ਜੀ ਦੇ ਨਜ਼ਰ ਕਰਨ ਦਾ ਨਿਮਾਣਾ ਜਿਹਾ ਯਤਨ ਕਰਾਂਗੇ, ਬੜੇ ਪ੍ਰੇਮ ਨਾਲ ਇਕਾਗਰਤਾ ਨਾਲ। ਆਪ ਸਾਰਿਆਂ ਨੇ ਸਰਵਣ ਕੀਤਾ, ਗੁਰੂ ਨਾਨਕ ਜੀ ਦੇ ਚਰਨਾਂ 'ਚ ਅਰਦਾਸ ਹੈ, ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਦਰ ਕਰ ਪ੍ਰਵਾਨ ਕਰਨ, ਸਭ ਦੀਆਂ ਕਾਮਨਾਵਾਂ ਭਾਵਨਾਵਾਂ ਗੁਰੂ ਨਾਨਕ ਦੇਵ ਮਹਾਰਾਜ ਪੂਰੀਆਂ ਕਰਨ, ਔਰ ਬਰਕਤ ਨਾਲ ਇਨਾਇਤ ਨਾਲ ਸਭ ਦੀਆਂ ਝੋਲੀਆਂ ਭਰ ਕੇ ਨਿਵਾਜਣ। ਬਾਰੰਬਾਰ ਫਿਰ ਤੋਂ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਦਸਤਬਸਤਾ ਗੁਰੂ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।